ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰ ਤਵਲ ਆਕਾਸ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰ ਤਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਿੱਧ ਪੀਰ ਸੁਰਨਾਥ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਜੁਗੋ ਜੁਗ ਅਟਲ ਸਤਿਗੁਰੂ ਚਵਰ ਤਖਤ ਛਤਰ ਦੇ ਮਾਲਕ ਰਾਜਾਨ ਰਾਜਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਰੂਹਾਨੀ ਗਿਆਨ ਦੇ ਸਾਗਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ। ਇਹ ਵੀ ਇੱਕ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ, ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਭਾਵੇਂ ਚਾਹੁੰਦਾ ਤੇ ਹਰ ਕੋਈ ਹੈ ਕਿ ਮੈਂ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਾਂ, ਕਿਉਂ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਕੇ ਸਾਰੇ ਦੁੱਖਾਂ ਕਲੇਸ਼ਾਂ ਦਾ ਖਾਤਮਾ ਹੋ ਜਾਂਦਾ ਹੈ। ਇਹ ਮਨੁੱਖ ਤਨ ਕਰਕੇ, ਮਨ ਕਰਕੇ, ਆਤਮਾ ਕਰਕੇ ਨਿਹਾਲ 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 ਹੋ ਜਾਂਦਾ ਹੈ। ਇਸੇ ਲਈ ਹਰ ਕੋਈ ਆਦਮੀ ਇਹ ਚਾਹੁੰਦਾ ਹੈ ਕਿ ਮੈਂ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਾਂ। ਇਹ ਵੀ ਇੱਕ ਬਹੁਤ ਚੰਗੀ ਗੱਲ ਹੈ। ਜਦੋਂ ਕੋਈ ਗੁਰਸਿੱਖ ਗੁਰੂ ਘਰ ਦੇ ਵਿੱਚ ਆਉਂਦਾ ਹੈ, ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦਾ ਹੈ, ਇਹਦੇ ਨਾਲ ਉਹਦੀ ਹਾਜ਼ਰੀ ਸਤਿਗੁਰੂ ਦੇ ਦਰਬਾਰ ਦੇ ਵਿੱਚ ਲੱਗ ਜਾਂਦੀ ਹੈ ਅਤੇ ਇਸ ਦੇ ਨਾਲ ਨਾਲ ਜਦੋਂ ਅਸੀਂ ਸਤਿਗੁਰੂ ਦੇ ਕੋਲ ਆਉਂਦੇ ਹਾਂ, ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਸਤਿਗੁਰੂ ਦੇ ਕੋਲ ਕਿਸ ਵਾਸਤੇ ਆਏ ਹਾਂ, ਇੱਥੇ ਆਉਣ ਦਾ ਸਾਡਾ ਮਨੋਰਥ ਕੀ ਹੈ। ਇਹਦੇ ਬਾਰੇ ਹਰ ਗੁਰਸਿੱਖ ਮਾਈ ਭਾਈ ਨੂੰ ਜਾਣਨਾ ਜ਼ਰੂਰੀ ਹੈ। ਕਈ ਵਾਰ ਤਾਂ ਅਸੀਂ ਕੇਵਲ ਸਤਿਗੁਰੂ ਦੇ ਦਰਸ਼ਨ ਕਰਕੇ ਮੱਥਾ ਟੇਕ ਕੇ ਵਾਪਸ ਚਲੇ ਜਾਂਦੇ ਹਾਂ, ਪਰ ਸਤਿਗੁਰੂ ਦੇ ਕੋਲ ਆਉਣ ਦਾ ਅਸਲੀ ਮਕਸਦ ਇਹ ਹੈ ਕਿ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਕੁਝ ਸਮਾਂ ਸਤਿਗੁਰੂ ਦੇ ਉਪਦੇਸ਼ ਨੂੰ, ਸਤਿਗੁਰੂ ਦੀ ਬਾਣੀ ਨੂੰ, ਸਤਿਗੁਰੂ ਦੀ ਸਿੱਖਿਆ ਨੂੰ ਸੁਣਿਆ ਜਾਵੇ, ਕਿਉਂ ਸਤਿਗੁਰੂ ਦੀ ਬਾਣੀ ਹੀ ਸਾਡਾ ਗੁਰੂ ਹੈ। ਜੇ ਅਸੀਂ ਕੇਵਲ ਗੁਰੂ ਨੂੰ ਦੇਖਿਆ ਹੀ ਹੈ ਸੁਣਿਆ ਨਹੀਂ ਤਾਂ ਸਾਨੂੰ ਬਹੁਤਾ ਲਾਭ ਨਹੀਂ ਪ੍ਰਾਪਤ ਹੋ ਸਕਦਾ। ਕਿਉਂ? ਸਭ ਤੋਂ ਪਹਿਲਾਂ ਗੁਰਸਿੱਖ ਦੀ ਇਹ ਇੱਕ ਅਵਸਥਾ ਹੈ ਔਰ ਉਹ ਗੁਰੂ ਦੀ ਗੱਲ ਸੁਣਨ ਵਾਸਤੇ ਤਿਆਰ ਹੋ ਕੇ ਆਵੇ। ਜਿਹੜਾ ਸਤਿਗੁਰੂ ਦੀ ਗੱਲ ਸੁਣਨ ਵਾਸਤੇ ਤਿਆਰ ਹੀ ਨਹੀਂ, ਉਹਨੂੰ ਇੱਥੇ ਆ ਕੇ ਵੀ ਬਹੁਤਾ ਲਾਭ ਨਹੀਂ ਹਾਸਲ ਹੋ ਸਕਦਾ। ਜੇ ਅਸੀਂ ਸੋਚੀਏ ਬਈ ਅਸੀਂ ਸਤਿਗੁਰੂ ਦੇ ਦਰਸ਼ਨ ਕਰ ਲਏ, ਮੱਥਾ ਟੇਕ ਲਿਆ, ਇੰਨਾ ਹੀ ਕਾਫੀ ਹੈ, ਨਹੀਂ, ਸਤਿਗੁਰੂ ਨੇ ਸਾਨੂੰ ਇਸ ਤੋਂ ਅਗਲੀ ਗੱਲ ਸਮਝਾਈ ਹੈ। ਸਤਿਗੁਰ ਨੂੰ ਸਭ ਕੋ ਦੇਖਦਾ ਜੇ ਤਾਂ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰੂ ਦੇ ਦਰਸ਼ਨ ਦੀਦਾਰ ਤੇ ਸਾਰੀ ਦੁਨੀਆ ਕਰਦੀ ਹੈ, ਸਾਰੇ ਲੋਕ ਕਰਦੇ ਹਨ। ਹਜ਼ੂਰ ਕਹਿੰਦੇ ਨੇ ਕੇਵਲ ਦੇਖਣ ਦੇ ਨਾਲ, ਕੇਵਲ ਸਤਿਗੁਰੂ ਦੇ ਦਰਸ਼ਨ ਕਰਨ ਦੇ ਨਾਲ ਹੀ ਗੱਲ ਨਹੀਂ ਬਣ ਜਾਂਦੀ। ਹਾਂ, ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਪਵੇਗਾ। ਇਸ ਲਈ ਅਸੀਂ ਜਦੋਂ ਵੀ ਸਤਿਗੁਰੂ ਦੇ ਕੋਲ ਆਉਂਦੇ ਹਾਂ ਤਾਂ ਆਪਣੇ ਆਪ ਨੂੰ ਅਧਿਕਾਰੀ ਬਣਾ ਕੇ ਲਿਆਈਏ ਕਿ ਅਸੀਂ ਗੁਰੂ ਦੇ ਉਪਦੇਸ਼ ਨੂੰ ਸੁਣਨ ਵਾਸਤੇ ਜਾ ਰਹੇ ਹਾਂ। ਜੇ ਸਾਡੇ ਅੰਦਰ ਗੁਰੂ ਉਪਦੇਸ਼ ਸੁਣਨ ਦੇ ਲਈ ਸਮਾਂ ਹੋਵੇ, ਸ਼ਰਧਾ ਹੋਵੇ ਅਤੇ ਨਾਲ ਹੀ ਪ੍ਰੇਮ ਵੀ ਹੋਵੇ, ਫਿਰ ਬਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਉਣ ਦਾ ਸਾਨੂੰ ਬਹੁਤ ਜ਼ਿਆਦਾ ਲਾਭ ਹਾਸਲ ਹੋ ਜਾਂਦਾ ਹੈ। ਜੇ ਆਪਾਂ ਸਤਿਗੁਰੂ ਨੂੰ ਕੇਵਲ ਤੱਕਿਆ ਹੈ, ਸੁਣਿਆ ਨਹੀਂ, ਤਾਂ ਗੱਲ ਨਹੀਂ ਬਣੇਗੀ। ਇਸੇ ਲਈ ਸੁਣਨਾ ਵੀ ਚਾਹੀਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ, ਜੋ ਮੁਸਲਮਾਨਾਂ ਦੇ ਜਾਹਰਾ ਪੀਰ ਸਦਵਾਏ, ਸਾਰੇ ਜਗਤ ਦੇ ਗੁਰੂ, ਸਾਰੇ ਵਿਸ਼ਵ ਦੇ ਗੁਰੂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਮਹਾਨ ਪਰਉਪਕਾਰ ਕੀਤੇ। ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਨੇ ਸਾਨੂੰ ਇਹ ਕੀਤਾ ਹੈ, ਇੱਕ ਗੁਰੂ ਦੀ ਸੰਗਤ, ਦੂਸਰੀ ਹੈ ਸਤਿਗੁਰੂ ਦੀ ਬਾਣੀ। ਇਹ ਦੋ ਬੜੀਆਂ ਹੀ ਅਮੋਲਕ ਦਾਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀਆਂ। ਇੱਕ ਗੁਰੂ ਦੀ ਸੰਗਤ, ਇੱਕ ਸਤਿਗੁਰੂ ਦੀ ਬਾਣੀ। ਸੰਗਤ ਤਾਂ ਹੋਰ ਵੀ ਕਈ ਤਰ੍ਹਾਂ ਦੀ ਹੋ ਸਕਦੀ ਹੈ, ਪਰ ਗੁਰੂ ਦੀ ਸੰਗਤ ਸਭ ਤੋਂ ਮਹਾਨ ਹੈ, ਕਿਉਂਕਿ ਗੁਰੂ ਪਾਰਸ ਹਨ। ਕੇਵਲ ਪਾਰਸ ਹੀ ਨਹੀਂ, ਗੁਰੂ ਤੇ ਪਰਮ ਪਾਰਸ ਹਨ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਬੂੰਦ ਅੰਮ੍ਰਿਤ ਉਹ ਦੇਵੇ, ਕਹੋ ਨਾਨਕ ਤ੍ਰਿਸ਼ਟਿਸ ਦੇਹਾ। ਇਹਨਾਂ ਪੰਕਤੀਆਂ ਤੋਂ ਗੁਰੂ ਦੀ ਮਹਿਮਾ ਦਾ ਪਤਾ ਲੱਗਦਾ ਹੈ। ਪਾਰਸ ਇੱਕ ਪੱਥਰ ਦੀ ਵੱਟੀ ਹੁੰਦੀ ਹੈ, ਉਹਦੇ ਵਿੱਚ ਇਹ ਗੁਣ ਹੁੰਦਾ ਹੈ, ਉਹ ਸੱਤ ਧਾਤਾਂ ਨੂੰ ਛੋਹ ਕੇ ਸੋਨਾ ਬਣਾ ਦਿੰਦੇ। ਪਰ ਗੁਰੂ ਪਰਮ ਪਾਰਸ ਨੇ, ਗੁਰੂ ਨੂੰ ਪਰਮ ਪਾਰਸ ਕਿਉਂ ਆਖਿਆ ਹੈ? ਸਤਿਗੁਰੂ ਕਹਿੰਦੇ ਨੇ ਪਾਰਸ ਕੇਵਲ ਸੱਤ ਧਾਤਾਂ ਨੂੰ ਹੀ ਸੋਨਾ ਬਣਾਉਂਦਾ ਹੈ, ਪਰ ਉਹ ਮਨੂਰ ਨੂੰ ਸੋਨਾ ਨਹੀਂ ਬਣਾ ਸਕਦਾ। ਦੂਸਰੀ ਗੱਲ ਇਹ, ਗੁਰੂ ਇਸ ਲਈ ਪਰਮ ਪਾਰਸ ਹੈ, ਪਾਰਸ ਹੋਰ ਧਾਤਾਂ ਨੂੰ ਸੋਨਾ 'ਤੇ ਬਣਾਉਂਦਾ ਹੈ ਪਰ ਉਹਨਾਂ ਨੂੰ ਪਾਰਸ ਨਹੀਂ ਬਣਾ ਸਕਦਾ। ਗੁਰੂ ਉਹ ਮਹਾਨ ਪਾਰਸ ਨੇ ਜਦੋਂ ਕੋਈ ਗੁਰਸਿੱਖ ਭਾਵਨਾ ਦੇ ਨਾਲ ਸਤਿਗੁਰੂ ਦੇ ਕੋਲ ਆਉਂਦਾ ਹੈ ਅਤੇ ਸਤਿਗੁਰੂ ਦੀ ਸਿੱਖਿਆ ਨੂੰ ਸ਼ਰਧਾ ਵਿਚਾਰ ਭਾਵਨਾ ਅਤੇ ਹਲੀਮੀ ਨਾਲ ਸੁਣਦਾ ਹੈ ਅਤੇ ਉਹ ਸਿੱਖ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਹੀ ਰੂਪ ਕਰ ਲੈਂਦੇ ਹਨ। ਗੁਰੂ ਸਿੱਖ ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ, ਇਹ ਵਡਿਆਈ ਗੁਰੂ ਦੇ ਵਿੱਚ ਹੀ ਹੈ। ਉਹ ਸਿੱਖ ਨੂੰ ਆਪਣਾ ਰੂਪ ਬਣਾ ਲੈਂਦੇ ਨੇ। ਭਾਈ ਲਹਿਣਾ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਇਆ ਹੈ। ਉਸਨੇ ਗੁਰੂ ਨਾਨਕ ਦੀ ਸਿੱਖਿਆ ਸੁਣੀ, ਗੁਰੂ ਨਾਨਕ ਦਾ ਉਪਦੇਸ਼ ਸੁਣਿਆ ਔਰ ਇੰਨੀ ਉਤਸੁਕਤਾ ਨਾਲ ਸੁਣਿਆ, ਇੰਨੀ ਸ਼ਰਧਾ ਭਾਵਨਾ ਦੇ ਨਾਲ ਸੁਣਿਆ, ਉਹਦੇ ਅੰਦਰ ਵਸ ਗਿਆ। ਬਸ ਫਿਰ ਕੀ ਸੀ, ਗੁਰੂ ਸਿੱਖ ਸਿੱਖ ਗੁਰੂ ਹੈ, ਇਹ ਅਵਸਥਾ ਉਸਨੂੰ ਪ੍ਰਾਪਤ ਹੋ ਗਈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਤਮ ਸਮੇਂ ਜਦੋਂ ਸਿੱਖੀ ਦੀ ਪਰਖ ਕੀਤੀ, ਭਾਈ ਲਹਿਣੇ ਨੂੰ ਸਵਾਲ ਕੀਤਾ, ਕਹਿਣ ਲੱਗੇ ਭਾਈ ਲਹਿਣਿਆ ਦੱਸ ਤੇਰੀ ਕੀ ਇੱਛਾ ਹੈ? ਤਾਂ ਭਾਈ ਲਹਿਣੇ ਨੇ ਹੱਥ ਜੋੜੇ ਕਹਿਣ ਲੱਗਾ, ਸੱਚੇ ਪਾਤਸ਼ਾਹ ਬਸ ਇਹੀ ਇੱਕ ਬੇਨਤੀ ਹੈ, ਇੱਛਾ ਤਾਂ ਸਾਰੀ ਖਤਮ ਹੋ ਗਈ, ਤੁਸੀਂ ਮੈਨੂੰ ਆਪਣੇ ਚਰਨਾਂ ਵਿੱਚ ਆਪਣੇ ਘਰ ਵਿੱਚ ਹਮੇਸ਼ਾ ਲਈ ਰਹਿਣ ਲਈ ਜਗ੍ਹਾ ਦੇ ਦਿਓ, ਬਸ ਇਹੀ ਮੇਰੀ ਇੱਛਾ ਹੈ, ਇਹੀ ਮੇਰਾ ਉਦੇਸ਼ ਹੈ, ਇਹੀ ਮੇਰੇ ਜੀਵਨ ਦਾ ਏਮ ਹੈ। ਬਸ ਮੈਂ ਗੁਰੂ ਤੋਂ ਵੱਖ ਨਹੀਂ ਰਹਿ ਸਕਦਾ, ਮੈਂ ਗੁਰੂ ਤੋਂ ਦੂਰ ਨਹੀਂ ਜਾ ਸਕਦਾ। ਕਿਉਂ? ਆਪ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੋਵੇਗਾ, ਇੱਕ ਵਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਲਹਿਣੇ ਨੂੰ ਆਖਿਆ, ਭਾਈ ਲਹਿਣਿਆ ਹੁਣ ਤੂੰ ਖਡੂਰ ਸਾਹਿਬ ਚੱਲਿਆ ਜਾ, ਜਿੰਨਾ ਚਿਰ ਤੱਕ ਅਸੀਂ ਨਾ ਬੁਲਾਈਏ ਤੂੰ ਸਾਡੇ ਪਾਸ ਵਾਪਸ ਨਹੀਂ ਆਉਣਾ। ਇਹ ਇੱਕ ਪਰਖ ਵੀ ਸੀ। ਭਾਈ ਲਹਿਣਾ ਜਿਹੜਾ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਇੱਕ ਮਿੰਟ ਵੀ ਨਹੀਂ ਸੀ ਰਹਿ ਸਕਦਾ, ਗੁਰੂ ਦਾ ਪਿਆਰ, ਗੁਰੂ ਦੀ ਖਿੱਚ ਉਹਦੇ ਮਨ ਦੇ ਵਿੱਚ ਇੰਨੀ ਸੀ, ਤਕਰੀਬਨ 24 ਘੰਟਿਆਂ ਵਿੱਚੋਂ ਬਹੁਤਾ ਸਮਾਂ ਸਤਿਗੁਰੂ ਦੇ ਕੋਲ ਹੀ ਗੁਜ਼ਾਰਦਾ। ਪਰ ਹੁਣ ਸਤਿਗੁਰੂ ਦਾ ਹੁਕਮ ਹੋ ਗਿਆ, ਭਾਈ ਲਹਿਣਿਆ ਤੈਨੂੰ ਖਡੂਰ ਸਾਹਿਬ ਜਾਣਾ ਪਵੇਗਾ। ਹੁਣ ਬਾਹਰੋਂ ਤਾਂ ਵਿਛੋੜਾ ਪੈ ਗਿਆ, ਪਰ ਉੱਧਰ ਭਾਈ ਲਹਿਣੇ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਅੰਦਰ ਵਸਾ ਲਿਆ। ਗੁਰੂ ਸਿੱਖ ਸਿੱਖ ਗੁਰੂ ਹੈ, ਇੱਕ ਥਾਂ 'ਤੇ ਸਤਿਗੁਰੂ ਦੀ ਬਾਣੀ ਵਿੱਚ ਬਚਨ ਆਏ ਨੇ, ਗੁਰਸਿੱਖਾਂ ਅੰਦਰ ਸਤਿਗੁਰ ਵਰਤੇ। ਬਈ ਗੁਰਸਿੱਖਾਂ ਦੇ ਹਿਰਦੇ ਵਿੱਚ ਸਤਿਗੁਰੂ ਵਸਦੇ। ਹੁਣ ਭਾਈ ਲਹਿਣੇ ਨੇ ਪੂਰਨ ਗੁਰਸਿੱਖ ਦੀ ਅਵਸਥਾ ਨੂੰ ਪ੍ਰਾਪਤ ਕਰ ਲਿਆ ਸੀ, ਗੁਰੂ ਨਾਨਕ ਸਾਹਿਬ ਉਹਦੇ ਅੰਦਰ ਬੈਠ ਗਏ। ਉਹਦਾ ਜੀ ਕੀਤਾ ਕਿ ਮੈਨੂੰ ਸਤਿਗੁਰੂ ਨੇ ਹੁਣ ਖਡੂਰ ਤਾਂ ਭੇਜ ਦਿੱਤਾ ਹੈ, ਪਰ ਮੈਂ ਗੁਰੂ ਤੋਂ ਬਿਨਾਂ ਕਿਸੇ ਦੇ ਦਰਸ਼ਨ ਨਹੀਂ ਕਰ ਸਕਦਾ, ਇਸ ਲਈ ਚੁੱਪ ਚਾਪ ਆਪਣੇ ਘਰ ਦੇ ਵਿੱਚ ਆਏ। ਮਾਤਾ ਭਰਾਈ ਜੀ ਨੂੰ ਕਹਿਣ ਲੱਗੇ, ਇੱਥੇ ਇੱਕ ਕਮਰੇ ਦੇ ਵਿੱਚ ਸਾਨੂੰ ਅੰਦਰ ਦਾਖਲ ਕਰ ਦਿਓ ਅਤੇ ਉਸਦਾ ਦਰਵਾਜ਼ਾ ਪੱਕੇ ਤੌਰ 'ਤੇ ਬੰਦ ਕਰ ਦੇਣਾ, ਜੇ ਕੋਈ ਆਵੇ ਸਾਡੇ ਬਾਰੇ ਪੁੱਛੇ ਤਾਂ ਕੁਝ ਨਹੀਂ ਕਹਿਣਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਪਿਆਰ ਦੇ ਵਿੱਚ ਗੁਰੂ ਨਾਨਕ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਅਤੇ ਹੁਣ ਇੱਕ ਬੰਦ ਕੋਠੜੀ ਵਿੱਚ ਬੈਠ ਗਏ ਨੇ, ਚੌਂਕੜਾ ਮਾਰ ਲਿਆ। ਉੱਧਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਇੱਧਰ ਭਾਈ ਲਹਿਣਾ ਸਤਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਈ ਬੈਠਾ ਹੈ। ਭਾਈ ਲਹਿਣੇ ਨੇ ਆਖਿਆ ਸੀ ਨਾ, ਸੱਚੇ ਪਾਤਸ਼ਾਹ, ਮੈਂ ਆਪ ਜੀ ਤੋਂ ਦੂਰ ਨਹੀਂ ਹੋ ਸਕਦਾ, ਮੈਂ ਆਪ ਜੀ ਤੋਂ ਵਿਛੜ ਨਹੀਂ ਸਕਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਲਹਿਣਿਆ, ਜੇ ਤੇਰੇ ਅੰਦਰ ਇਹ ਗੱਲ ਹੈ ਤੇ ਸੱਚ ਜਾਣੀ, ਅਸੀਂ ਵੀ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦੇ। ਭਾਈ ਲਹਿਣਿਆ, ਤੂੰ ਗੁਰੂ ਦੇ ਹਿਰਦੇ ਵਿੱਚ ਅਤੇ ਗੁਰੂ ਤੇਰੇ ਹਿਰਦੇ ਵਿੱਚ ਵਸੇਗਾ। ਗੁਰੂ ਸਿੱਖ ਸਿੱਖ ਗੁਰੂ ਹੈ, ਜਿਸਨੇ ਗੁਰ ਉਪਦੇਸ਼ ਨੂੰ ਸੁਣ ਲਿਆ ਉਹਨੂੰ ਕਿੰਨੀ ਉੱਚੀ ਅਵਸਥਾ ਪ੍ਰਾਪਤ ਹੋਈ। ਭਾਈ ਲਹਿਣਾ ਗੁਰੂ ਅੰਗਦ ਦੇਵ ਬਣ ਗਿਆ। ਇਸ ਲਈ ਜਦੋਂ ਆਪਾਂ ਸਤਿਗੁਰੂ ਦੇ ਕੋਲ ਜਾਣਾ ਹੈ, ਕੇਵਲ ਇਹੀ ਨਹੀਂ, ਮੱਥਾ ਟੇਕਿਆ, ਦਰਸ਼ਨ ਕਰਕੇ ਚਲੇ ਗਏ, ਸਾਨੂੰ ਗੁਰੂ ਦੀ ਗੱਲ ਨੂੰ ਕੋਲੇ ਬੈਠ ਕੇ ਸੁਣਨਾ ਵੀ ਚਾਹੀਦਾ। ਇੱਕ ਵਾਰ ਕਲਗੀਧਰ ਪਾਤਸ਼ਾਹ ਦੇ ਕੋਲ ਬੜੀ ਦੂਰੋਂ ਸੰਗਤ ਆਈ, ਪਰ ਉਹਨਾਂ ਦੇ ਮਨ ਬੜੇ ਉਤਾਵਲੇ ਸਨ ਕਿ ਅਸੀਂ ਛੇਤੀ ਵਾਪਸ ਮੁੜ ਕੇ ਜਾਣਾ। ਕਾਹਲੀ ਕਾਹਲੀ ਵਿੱਚ ਆ ਕੇ ਸਤਿਗੁਰੂ ਦੇ ਦਰਸ਼ਨ ਕੀਤੇ ਅਤੇ ਸਤਿਗੁਰੂ ਦੇ ਪਾਸ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ, ਅਸੀਂ ਬੜੀ ਦੂਰੋਂ ਆਏ ਹਾਂ ਅਤੇ ਕਿਰਪਾ ਕਰੋ, ਸਾਨੂੰ ਕੋਈ ਆਸੀਸ ਬਖਸ਼ੋ, ਕੋਈ ਸਾਨੂੰ ਵਰਦਾਨ ਬਖਸ਼ੋ, ਕੋਈ ਚੰਗਾ ਜਿਹਾ ਬਚਨ ਕਰੋ। ਕਲਗੀਧਰ ਪਾਤਸ਼ਾਹ ਉਹਨਾਂ ਦੇ ਅੰਦਰਲੀ ਅਵਸਥਾ ਨੂੰ ਸਮਝ ਕੇ ਕਹਿਣ ਲੱਗੇ, ਜਰਾ ਠਹਿਰੋ। ਦੂਸਰਾ ਬਚਨ ਕੀਤਾ, ਧੰਨ ਦੇਵਾਂਗੇ, ਸੰਗਤ ਬੜੀ ਖੁਸ਼ ਹੋ ਗਈ। ਫਿਰ ਤੀਸਰਾ ਬਚਨ ਸਤਿਗੁਰੂ ਨੇ ਕੀਤਾ, ਵੀ ਤੁਹਾਨੂੰ ਮਰਵਾਵਾਂਗੇ। ਹੁਣ ਗੁਰੂ ਦੇ ਬਚਨ ਅਗੰਮੀ ਬਚਨ ਸਨ, ਸਿੱਖਾਂ ਦੀ ਸਮਝ ਵਿੱਚ ਨਾ ਆਏ, ਉਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਵੀ ਗੁਰੂ ਮਹਾਰਾਜ ਦਾ ਸੁਭਾਅ ਬੜਾ ਹੀ ਜੰਗਜੂ ਹੈ, ਕਿਧਰੇ ਐਸਾ ਨਾ ਹੋਵੇ ਸਾਨੂੰ ਵੀ ਇੱਥੇ ਜੰਗਜੋ ਦੇ ਵਿੱਚ ਲੜਾ ਕੇ ਸ਼ਹੀਦ ਕਰਵਾ ਦੇਣ। ਭੁੱਲੀ ਸੰਗਤ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਅਸੀਂ ਕਬੀਲਦਾਰ ਹਾਂ, ਬਾਲ ਬੱਚੇਦਾਰ ਹਾਂ, ਕਿਰਪਾ ਕਰੋ, ਸਾਨੂੰ ਕੋਈ ਅੱਛੇ ਜਿਹੇ ਬਚਨ ਆਖੋ, ਕੋਈ ਚੰਗੀ ਜੀ ਆਸੀਸ ਦਿਓ। ਤਾਂ ਕਲਗੀਧਰ ਪਾਤਸ਼ਾਹ ਨੇ ਉਸ ਵੇਲੇ ਹੱਸ ਕੇ ਆਖਿਆ, ਬਰਸਨ ਹਾਰਾ ਕਿਆ ਕਰੇ ਜਾਂ ਲੇਹ ਨਾ ਖੇਤ, ਚਾਤਰ ਚੁਪਕਾ ਕਰ ਰਹੇ ਹੋ ਕਿਆ ਬਾਦਲ ਹੇਤ, ਮੀਂਹ ਤੇ ਵਰਸ ਰਿਹਾ ਹੈ ਪਰ ਜੇ ਕਿਸੇ ਨੇ ਖੇਤ ਦੀਆਂ ਵੱਟਾਂ ਹੀ ਨਹੀਂ ਸਵਾਰੀਆਂ, ਪਾਣੀ ਅੱਗੇ ਨਿਕਲ ਜਾਂਦਾ, ਇਹਦੇ ਵਿੱਚ ਭਲਾ ਬੱਦਲ ਦਾ ਕੀ ਕਸੂਰ ਹੈ। ਭਗਤ ਕਬੀਰ ਜੀ ਨੇ ਠੀਕ ਹੀ ਲਿਖਿਆ ਹੈ ਨਾ, ਕਬੀਰ ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਬਜਾਈਐ ਫੂਕ। ਜੇ ਗੁਰਸਿੱਖ ਦਾ ਜੀਵਨ ਭਾਵਨਾ ਤੋਂ ਸਖਣਾ ਹੈ, ਸ਼ਰਧਾ ਤੋਂ ਸਖਣਾ ਹੈ, ਤੇ ਫਿਰ ਉਹ ਗੁਰੂ ਦੇ ਕੋਲ ਆ ਵੀ ਜਾਵੇ, ਦਰਸ਼ਨ ਕਰ ਵੀ ਲਵੇ, ਤੇ ਜੇ ਉਹਦੇ ਮਨ ਦੇ ਵਿੱਚ ਗੁਰੂ ਦਾ ਉਪਦੇਸ਼ ਸੁਣਨ ਦੇ ਲਈ ਅਤੇ ਉਸਨੂੰ ਅੰਦਰ ਧਾਰਨ ਦੇ ਲਈ, ਵਸਾਉਣ ਦੇ ਲਈ ਥਾਂ ਹੀ ਨਹੀਂ, ਉਹ ਜਿਹਾ ਆਇਆ ਜਿਹਾ ਨਾ ਆਇਆ। ਭਗਤ ਕਬੀਰ ਜੀ ਕਹਿੰਦੇ ਨੇ, ਉੱਥੇ ਸੱਚਾ ਸਤਿਗੁਰੂ ਵੀ ਕੀ ਕਰ ਸਕਦਾ ਹੈ, ਜਦੋਂ ਸਿੱਖਾਂ ਦੇ ਵਿੱਚ ਹੀ ਕੋਈ ਨਾ ਕੋਈ ਚੂਕ, ਕੋਈ ਨਾ ਕੋਈ ਉਕਾਈ, ਕੋਈ ਨਾ ਕੋਈ ਭੁੱਲ, ਕੋਈ ਨਾ ਕੋਈ ਤਕਸੀਰ ਹੋਵੇ, ਕਿਉਂਕਿ ਸਿੱਖ ਦਾ ਜੀਵਨ ਸ਼ਰਧਾ ਭਾਵਨਾ ਦੇ ਨਾਲ ਲਬਰੇਜ਼ ਹੋਣਾ ਚਾਹੀਦਾ। ਜੇ ਸਿੱਖ ਦੇ ਅੰਦਰ ਭਾਵਨਾ ਹੀ ਨਹੀਂ, ਪਾਓ ਹੀ ਨਹੀਂ, ਤੇ ਫਿਰ ਉਹ ਗੁਰਸਿੱਖ ਗੁਰੂ ਦੇ ਕੋਲ ਆ ਕੇ ਵੀ ਖਾਲੀ ਰਹਿ ਜਾਂਦਾ। ਉਹਦੀ ਹਾਲਤ ਇਸ ਤਰ੍ਹਾਂ ਦੀ ਬਿਆਨ ਕੀਤੀ ਗਈ ਹੈ, ਜਿਵੇਂ ਬਾਂਸ ਹੁੰਦਾ ਉਹ ਅੰਦਰੋਂ ਪੋਲਾ ਹੁੰਦਾ ਅਤੇ ਆਪਾਂ ਬਾਂਸ ਦੇ ਵਿੱਚ ਫੂਕ ਮਾਰੀਏ ਅਗਲੇ ਪਾਰ ਨਿਕਲ ਜਾਂਦੀ ਹੈ। ਇਸੇ ਤਰ੍ਹਾਂ ਕਈ ਮਨੁੱਖਾਂ ਦਾ ਐਸਾ ਹੀ ਸੁਭਾਅ ਹੁੰਦਾ ਹੈ, ਉਹ ਪਹਿਲੀ ਗੱਲ ਤਾਂ ਸੁਣਦੇ ਹੀ ਨਹੀਂ, ਜੇ ਸੁਣ ਲੈਣ ਤਾਂ ਉਸਨੂੰ ਧਾਰਨ ਨਹੀਂ ਕਰ ਸਕਦੇ, ਆਪਣੇ ਅੰਦਰ ਨਹੀਂ ਟਿਕਾ ਸਕਦੇ, ਇਹ ਕੰਨ ਰਾਹੀਂ ਸੁਣਿਆ, ਦੂਜੇ ਰਾਹੀਂ ਬਾਹਰ ਕੱਢ ਦਿੱਤਾ। ਇਹ ਸਾਡੀ ਹਾਲਤ ਹੈ। ਇਸੇ ਲਈ ਤਾਂ ਭਗਤ ਜੀ ਨੇ ਕਿਹਾ ਹੈ ਨਾ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਵਜਾਈਐ ਫੂ। ਸਾਡਾ ਜੀਵਨ ਹੀ ਅੰਦਰੋਂ ਪੋਲਾ ਹੈ। ਉੱਥੇ ਸੱਚਾ ਗੁਰੂ ਕੀ ਕਰੇਗਾ ਜੇ ਅਸੀਂ ਗੁਰੂ ਦਾ ਬਚਨ ਸੁਣ ਕੇ ਮੰਨਣ ਲਈ ਤਿਆਰ ਹੀ ਨਾ ਹੋਏ। ਇਸੇ ਲਈ ਕਲਗੀਧਰ ਪਾਤਸ਼ਾਹ ਨੇ ਆਖਿਆ, ਸੰਗਤ ਜੀ, ਅਸੀਂ ਤਾਂ ਤੁਹਾਡੇ 'ਤੇ ਬਖਸ਼ਿਸ਼ ਕਰ ਰਹੇ ਸਾਂ, ਮੀਂਹ ਤਾਂ ਵਰਸ ਰਿਹਾ ਸੀ, ਪਰ ਤੁਸੀਂ ਆਪਣੀਆਂ ਸਿਦਕ ਭਾਵਨਾ ਦੀਆਂ ਵੱਟਾਂ ਹੀ ਨਹੀਂ ਸੀ ਤਿਆਰ ਕੀਤੀਆਂ। ਤੁਸੀਂ ਗੁਰੂ ਦੇ ਬਚਨਾਂ ਨੂੰ ਸੰਭਾਲ ਨਹੀਂ ਸਕੇ, ਇਸ ਲਈ ਹੁਣ ਦੱਸੋ ਇਹਦੇ ਵਿੱਚ ਸਾਡਾ ਕੀ ਕਸੂਰ ਹੈ। ਸੰਗਤ ਕਹਿਣ ਲੱਗੀ, ਸੱਚੇ ਪਾਤਸ਼ਾਹ, ਸਾਨੂੰ ਇਹ ਤਾਂ ਸਮਝਾਓ, ਤੁਸੀਂ ਸਾਨੂੰ ਕੀ ਕਹਿਣਾ ਚਾਹੁੰਦੇ ਸੀ? ਤਾਂ ਕਲਗੀਧਰ ਪਾਤਸ਼ਾਹ ਨੇ ਆਖਿਆ, ਸੰਗਤ ਜੀ, ਅਸੀਂ ਤੁਹਾਨੂੰ ਆਖਿਆ ਸੀ ਜਰਾ ਠਹਿਰੋ। ਇਹਦਾ ਮਤਲਬ ਇਹ ਸੀ, ਤੁਹਾਡੇ ਮਨ ਬੜੇ ਕਾਹਲੇ ਸਨ, ਬੜੇ ਉਤਾਵਲੇ ਸਨ। ਕਈ ਵਾਰ ਸਾਡੇ ਨਾਲ ਵੀ ਅਜਿਹਾ ਹੀ ਹੁੰਦਾ, ਅਸੀਂ ਕਾਹਲੀ ਕਾਹਲੀ ਵਿੱਚ ਆਉਂਦੇ ਹਾਂ, ਮੱਥਾ ਟੇਕਦੇ ਹਾਂ ਅਤੇ ਬਸ ਵਾਪਸ ਮੁੜ ਜਾਂਦੇ ਹਾਂ। ਸੁਣਨ ਲਈ, ਬੈਠਣ ਲਈ ਸਾਡੇ ਕੋਲ ਸਮਾਂ ਨਹੀਂ ਹੁੰਦਾ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਇੰਨੀ ਦੂਰੋਂ ਚੱਲ ਕੇ ਆਏ ਹੋ, ਹੁਣ ਕੋਈ ਆਦਮੀ ਕੋਈ ਸੌਦਾ ਲੈਣ ਵਾਸਤੇ ਜਾਂਦਾ, ਅੱਗੇ ਦੁਕਾਨ 'ਤੇ ਹੋਰ ਗਾਹਕ ਵੀ ਖਲੋਤੇ ਹੁੰਦੇ ਨੇ, ਅਤੇ ਉਹ ਜਾ ਕੇ ਦੁਕਾਨਦਾਰ ਨੂੰ ਆਖੇ, ਬਈ ਮੇਰੇ ਕੋਲ ਤਾਂ ਟਾਈਮ ਨਹੀਂ, ਤੂੰ ਜੇ ਸੌਦਾ ਦੇਣਾ ਤਾਂ ਦੇ, ਨਹੀਂ ਮੈਂ ਜਾ ਰਿਹਾ ਹਾਂ। ਅਤੇ ਦੁਕਾਨਦਾਰ ਸੋਚੇਗਾ, ਅਤੇ ਬਾਕੀ ਵੀ ਤਾਂ ਇਨਸਾਨ ਤੇਰੇ ਵਰਗੇ ਨੇ, ਜਦੋਂ ਤੇਰੀ ਵਾਰੀ ਆਵੇਗੀ ਤੈਨੂੰ ਸੌਦਾ ਮਿਲ ਜਾਵੇਗਾ, ਪਰ ਤੂੰ ਕਾਹਲਾ ਕਿਉਂ ਪੈਂਦਾ? ਸਾਨੂੰ ਥੋੜ੍ਹਾ ਜਿਹਾ ਧੀਰਜ ਅਤੇ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ। ਹੁਣ ਅਸੀਂ ਸਤਿਗੁਰੂ ਕੋਲ ਆਉਂਦੇ ਹਾਂ, ਪਰ ਕਾਹਲੀ ਕਾਹਲੀ ਵਿੱਚ। ਹਜ਼ੂਰ ਕਹਿੰਦੇ, ਨਹੀਂ, ਜਦੋਂ ਸਤਿਗੁਰੂ ਦੇ ਕੋਲ ਆਉਣਾ, ਉੱਥੇ ਜਰਾ ਠਹਿਰੋ, ਬੈਠੋ, ਆਰਾਮ ਨਾਲ ਬੈਠੋ। ਅਤੇ ਉਸਦੇ ਨਾਲ ਨਾਲ ਸਤਿਗੁਰੂ ਕਹਿਣ ਲੱਗੇ, ਆਪਣੇ ਮਨ ਨੂੰ ਵੀ ਕੁਝ ਸਮੇਂ ਲਈ ਗੁਰੂ ਦੀ ਹਜ਼ੂਰੀ ਵਿੱਚ ਰੱਖੋ। ਇਹ ਨਾ ਹੋਵੇ ਅਸੀਂ ਗੁਰੂ ਕੋਲ ਬੈਠ ਵੀ ਗਏ ਅਤੇ ਮਨ ਕਿਸੇ ਹੋਰ ਪਾਸੇ ਦੌੜਿਆ ਫਿਰੇ, ਫਿਰ ਵੀ ਸੁਣਨ ਦਾ ਲਾਭ ਨਹੀਂ। ਕਈ ਵਾਰੀ ਅਸੀਂ ਕੋਲੇ ਬੈਠੇ ਹੁੰਦੇ ਹਾਂ, ਸਾਹਮਣੇ ਕੋਈ ਗੱਲ ਕਰ ਰਿਹਾ ਹੁੰਦਾ, ਪਰ ਸਾਡਾ ਧਿਆਨ ਹੋਰ ਪਾਸੇ ਚਲਿਆ ਜਾਂਦਾ, ਅਤੇ ਅਸੀਂ ਫਿਰ ਕਹਿੰਦੇ ਹਾਂ, ਬਈ ਤੂੰ ਕੀ ਗੱਲ ਆਖੀ ਸੀ, ਅਸਾਂ ਤਾਂ ਸੁਣੀ ਨਹੀਂ। ਕੋਲੇ ਬੈਠਿਆਂ ਵੀ ਜਦੋਂ ਧਿਆਨ ਹੋਰ ਪਾਸੇ ਨਿਕਲ ਜਾਂਦਾ, ਅਸੀਂ ਗੱਲ ਨੂੰ ਪੂਰੀ ਤਰ੍ਹਾਂ ਸੁਣ ਨਹੀਂ ਸਕਦੇ। ਹੁਣ ਸਤਿਗੁਰੂ ਦੇ ਕੋਲ ਆਉਂਦੇ ਹਾਂ, ਸਤਿਗੁਰੂ ਦਾ ਤਾਂ ਇੱਕ ਇੱਕ ਬਚਨ ਇੱਕ ਅਮੋਲਕ ਹੀਰਾ ਹੈ, ਇਹ ਕੀਮਤੀ ਰਤਨ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਹੁਣ ਇਹਨੂੰ ਤਾਂ ਬੜੇ ਧਿਆਨ ਦੇ ਨਾਲ ਸੁਣਨਾ ਚਾਹੀਦਾ, ਗੁਰਬਾਣੀ ਦਾ ਇੱਕ ਇੱਕ ਅੱਖਰ ਸਾਨੂੰ ਬੜੇ ਧਿਆਨ ਦੇ ਨਾਲ ਸੁਣਨਾ ਚਾਹੀਦਾ, ਪਰ ਜੇ ਸਾਡਾ ਉੱਥੇ ਮਨ ਹੀ ਹਾਜ਼ਰ ਨਹੀਂ ਤਾਂ ਫਿਰ ਉਹ ਸੁਣਿਆ ਨਹੀਂ ਜਾਵੇਗਾ। ਇਸੇ ਲਈ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸੰਗਤ ਜੀ, ਜਰਾ ਠਹਿਰੋ, ਜਦੋਂ ਗੁਰੂ ਕੋਲ ਆਉਣਾ ਉਸ ਵੇਲੇ ਬੈਠੋ, ਆਰਾਮ ਨਾਲ ਬੈਠੋ, ਅਤੇ ਆਪਣੇ ਮਨ ਨੂੰ ਵੀ ਉੱਥੇ ਕੁਝ ਸਮੇਂ ਲਈ ਟਿਕਾ ਕੇ ਰੱਖੋ, ਅਤੇ ਫਿਰ ਗੁਰੂ ਦਾ ਉਪਦੇਸ਼ ਸੁਣਨ ਦੇ ਲਈ ਅਸੀਂ ਅਧਿਕਾਰੀ ਬਣ ਸਕਦੇ ਹਾਂ। ਨਹੀਂ ਤਾਂ ਕਈ ਵਾਰ ਐਸਾ ਹੁੰਦਾ ਹੈ, ਜਿਵੇਂ ਆਪਾਂ ਨਵਾਬ ਦੌਲਤ ਖਾਂ ਦੀ ਕਈ ਵਾਰ ਸਾਖੀ ਸੁਣੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾਲ ਲੈ ਕੇ ਦੌਲਤ ਖਾਂ ਨਵਾਬ ਮਸਜਿਦ ਵਿੱਚ ਚਲਿਆ ਗਿਆ। ਨਮਾਜ਼ ਸ਼ੁਰੂ ਹੋਈ, ਕਾਜੀ ਨੇ, ਦੌਲਤ ਖਾਂ ਨਵਾਬ ਨੇ, ਬਾਕੀ ਸਾਰੇ ਅਹਿਲਕਾਰਾਂ ਨੇ ਨਮਾਜ਼ ਪੜ੍ਹੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਮੌਜ ਵਿੱਚ, ਵਾਹਿਗੁਰੂ ਦੀ ਭਗਤੀ ਵਿੱਚ ਲੀਨ ਸਨ, ਅਡੋਲ ਖੜ੍ਹੇ ਰਹੇ। ਨਾ ਉਹਨਾਂ ਨਮਾਜ਼ ਪੜ੍ਹੀ, ਨਾ ਉਹਨਾਂ ਸਿਜਦਾ ਕੀਤਾ, ਨਾ ਉਹਨਾਂ ਦੁਆ ਕੀਤੀ। ਦੌਲਤ ਖਾਂ ਨਵਾਬ ਨੇ ਸਤਿਗੁਰੂ ਨੂੰ ਪੁੱਛਿਆ, ਕਿ ਤੁਸਾਂ ਆਖਿਆ ਸੀ ਅਸੀਂ ਨਮਾਜ਼ ਪੜ੍ਹਾਂਗੇ, ਤੁਸਾਂ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਦੌਲਤ ਖਾਂ ਨਵਾਬ ਸਾਹਿਬ, ਅਸਾਂ ਇਹੀ ਆਖਿਆ ਸੀ ਨਾ ਤੁਹਾਡੇ ਨਾਲ ਮਿਲ ਕੇ ਅਸੀਂ ਨਮਾਜ਼ ਪੜ੍ਹਾਂਗੇ, ਪਰ ਤੁਸੀਂ ਸੱਚ ਦੱਸੋ ਕਿ ਤੁਸਾਂ ਨਮਾਜ਼ ਪੜ੍ਹੀ ਹੈ? ਜੇ ਤੁਸਾਂ ਨਮਾਜ਼ ਪੜ੍ਹੀ ਹੋਵੇ ਤਾਂ ਅਸੀਂ ਤੁਹਾਡੇ ਨਾਲ ਨਾ ਸ਼ਾਮਲ ਹੁੰਦੇ, ਫਿਰ ਅਸੀਂ ਆਪਣੇ ਬਚਨਾਂ ਤੋਂ ਝੂਠੇ ਪੈ ਸਕਦੇ ਸਾਂ, ਪਰ ਤੁਸਾਂ ਨਮਾਜ਼ ਤਾਂ ਪੜ੍ਹੀ ਹੀ ਨਹੀਂ ਅਤੇ ਅਸੀਂ ਤੁਹਾਡੇ ਨਾਲ ਨਮਾਜ਼ ਕਿਵੇਂ ਪੜ੍ਹ ਸਕਦੇ ਸੀ? ਦੌਲਤ ਖਾਂ ਨਵਾਬ ਹੈਰਾਨ ਹੋਇਆ, ਕਹਿਣ ਲੱਗਾ, ਸਾਰੇ ਅਹਿਲਕਾਰ ਇੱਥੇ ਖੜ੍ਹੇ ਨੇ, ਕਾਜ਼ੀ ਇੱਥੇ ਖਲੋਤਾ, ਹਜ਼ਾਰਾਂ ਲੋਕ ਵੇਖ ਰਹੇ ਨੇ, ਮੈਂ ਸਾਰਿਆਂ ਦੇ ਸਾਹਮਣੇ ਨਮਾਜ਼ ਪੜ੍ਹੀ ਹੈ, ਤੁਸੀਂ ਇਹ ਗੱਲ ਕਿਵੇਂ ਆਖ ਰਹੇ ਹੋ ਬਈ ਤੁਸਾਂ ਨਮਾਜ਼ ਪੜ੍ਹੀ ਹੀ ਨਹੀਂ? ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਨਵਾਬ ਸਾਹਿਬ, ਤੁਹਾਨੂੰ ਇਸ ਗੱਲ ਦਾ ਪਤਾ ਹੈ ਅਸਲੀ ਨਮਾਜ਼ੀ ਕੌਣ ਹੁੰਦਾ ਹੈ? ਨਵਾਬ ਸੋਚੀ ਪੈ ਗਿਆ, ਕਹਿਣ ਲੱਗਾ, ਨਮਾਜ਼ੀ ਉਹ ਹੁੰਦਾ ਹੈ ਜਿਹੜਾ ਨਮਾਜ਼ ਪੜ੍ਹੇ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਗੱਲ ਪੱਕੀ ਹੈ? ਕਹਿੰਦਾ, ਹਾਂ। ਹਜ਼ੂਰ ਕਹਿਣ ਲੱਗੇ, ਅੱਛਾ ਹੁਣ ਇਹ ਦੱਸੋ, ਜਦੋਂ ਤੁਸੀਂ ਨਮਾਜ਼ ਪੜ੍ਹ ਰਹੇ ਸੀ ਉਸ ਵੇਲੇ ਤੁਹਾਡਾ ਮਨ ਕਿੱਥੇ ਸੀ? ਦੌਲਤ ਖਾਂ ਅੰਦਰੋਂ ਕੰਬ ਗਿਆ ਵੀ ਇਹ ਗੱਲ ਕਿੱਧਰ ਨੂੰ ਤੁਰ ਪਈ। ਅਤੇ ਜਦੋਂ ਉਹਨੂੰ ਇਸ ਗੱਲ ਦਾ ਖਤਰਾ ਜਾਪਿਆ ਵੀ ਮੈਂ ਸਾਰਿਆਂ ਦੇ ਸਾਹਮਣੇ ਜੇ ਆਪਣੇ ਮਨ ਦੀ ਗੱਲ ਦੱਸ ਦਿੱਤੀ ਤਾਂ ਲੋਕ ਮੈਨੂੰ ਕੀ ਕਹਿਣਗੇ, ਇਹ ਵੱਡਾ ਧਰਮੀ ਮੁਸਲਮਾਨ ਬਣਿਆ ਹੋਇਆ ਔਰ ਨਮਾਜ਼ ਪੜ੍ਹਨ ਦੇ ਸਮੇਂ ਇਹਦਾ ਮਨ ਕਿਸੇ ਹੋਰ ਪਾਸੇ ਗਿਆ ਹੋਇਆ ਸੀ, ਇਸਨੇ ਆਪਣੇ ਗੱਲ ਨੂੰ ਛੁਪਾਉਂਦਿਆਂ ਹੋਇਆਂ ਅੰਦਰੋਂ ਤੇ ਕੰਬ ਗਿਆ ਸੀ। ਕਹਿਣ ਲੱਗਾ, ਮੇਰਾ ਮਨ ਕਿੱਥੇ ਜਾਣਾ ਸੀ, ਕਿਉਂਕਿ ਮੈਂ ਤਾਂ ਇੱਥੇ ਨਮਾਜ਼ ਪੜ੍ਹ ਰਿਹਾ ਸੀ। ਸਤਿਗੁਰੂ ਕਹਿਣ ਲੱਗੇ, ਜ਼ਰੂਰੀ ਨਹੀਂ ਜਿੱਥੇ ਆਦਮੀ ਦਾ ਸਰੀਰ ਬੈਠਾ ਹੋਵੇ ਮਨ ਵੀ ਉੱਥੇ ਨਾਲ ਹੋਵੇ, ਸਰੀਰ ਤੇ ਬੈਠਾ ਰਹਿੰਦਾ, ਮਨ ਕਿਸੇ ਹੋਰ ਪਾਸੇ ਉਡਾਰੀਆਂ ਮਾਰਦਾ। ਤੂੰ ਸੱਚ ਦੱਸ, ਤੂੰ ਨਮਾਜ਼ ਪੜ੍ਹੀ ਹੈ? ਜੇ ਸਹੀ ਨਮਾਜ਼ ਪੜ੍ਹੀ ਹੈ ਤੇ ਤੂੰ ਦੱਸ ਤੇਰਾ ਮਨ ਕਿੱਥੇ ਸੀ? ਉਸ ਵੇਲੇ ਨਵਾਬ ਦਾ ਅੰਦਰ ਵੀ ਕੰਬਿਆ, ਕਹਿਣ ਲੱਗਾ, ਅੱਛਾ ਹੁਣ ਸਤਿਗੁਰੂ ਦੀ ਪਰਖ ਕਰਨ ਲੱਗਿਆ, ਅੱਛਾ ਤੁਸੀਂ ਦੱਸੋ ਮੇਰਾ ਮਨ ਕਿੱਥੇ ਗਿਆ ਸੀ? ਅੰਤਰਜਾਮੀ ਸਤਿਗੁਰੂ ਕਹਿਣ ਲੱਗੇ, ਨਵਾਬ ਸਾਹਿਬ, ਤੁਹਾਡਾ ਮਨ ਤੇ ਕਾਬਲ ਤੇ ਕੰਧਾਰ ਦੇ ਵਿੱਚ ਘੋੜੇ ਖਰੀਦ ਰਿਹਾ ਸੀ, ਘੋੜਿਆਂ ਦੀ ਸੁਦਾਗਰੀ ਕਰ ਰਿਹਾ ਸੀ, ਤੁਸੀਂ ਕੋਈ ਇਬਾਦਤ ਨਹੀਂ ਕਰ ਰਹੇ ਸੀ, ਤੁਸੀਂ ਤੇ ਤਜਾਰਤ ਕਰ ਰਹੇ ਸੀ। ਇਹ ਗੱਲ ਸੁਣ ਕੇ ਨਵਾਬ ਨੂੰ ਯਕੀਨ ਆਇਆ ਵੀ ਵਾਕਿਆ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਮੇਰੇ ਮਨ ਦੀ ਗੱਲ ਬੁੱਝ ਲਈ। ਉਸ ਵੇਲੇ ਸਤਿਗੁਰੂ ਦੇ ਚਰਨਾਂ 'ਤੇ ਟੈ ਪਿਆ। ਕਾਜ਼ੀ ਹੋਰ ਮੁਸਲਮਾਨ ਜਿਹੜੇ ਪਹਿਲਾਂ ਹੀ ਸਤਿਗੁਰੂ 'ਤੇ ਬਹੁਤ ਔਖੇ ਸਨ, ਉਹ ਬੜੇ ਹੈਰਾਨ ਹੋਏ, ਬੜੇ ਦੁਖੀ ਹੋਏ, ਕਹਿਣ ਲੱਗੇ, ਅਸੀਂ ਤਾਂ ਗੁਰੂ ਨਾਨਕ ਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਸਾਂ, ਪਰ ਇਹ ਤਾਂ ਉਲਟਾ ਨਵਾਬ ਹੀ ਇਹਨਾਂ ਦਾ ਮੁਰੀਦ ਬਣ ਗਿਆ, ਜਾਹਰ ਪੀਰ ਜਗਤ ਗੁਰ ਬਾਬਾ ਐਵੇਂ ਨਹੀਂ ਆਖਿਆ। ਅਖੀਰ ਕਾਜ਼ੀ ਭੜਕ ਉੱਠਿਆ, ਕਹਿਣ ਲੱਗਾ, ਅੱਛਾ ਜੇ ਨਵਾਬ ਸਾਹਿਬ ਦਾ ਮਨ ਕਿਧਰੇ ਗਿਆ ਹੋਇਆ ਸੀ, ਮੇਰਾ ਤਾਂ ਮਨ ਇੱਥੇ ਸੀ, ਤੁਸੀਂ ਮੇਰੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ? ਸਤਿਗੁਰੂ ਕਹਿਣ ਲੱਗੇ, ਕਾਜ਼ੀ ਸਾਹਿਬ, ਤੁਸੀਂ ਧਰਮ ਦੇ ਇਸਲਾਮ ਦੇ ਠੇਕੇਦਾਰ ਹੋ, ਤੁਸੀਂ ਮੁਸਲਮਾਨੀ ਮਜ਼ਹਬ ਦੇ ਆਪਣੇ ਆਪ ਨੂੰ ਇੱਕ ਆਗੂ ਸਮਝਦੇ ਹੋ, ਯਾਦ ਰੱਖੋ ਤੁਸੀਂ ਵੀ ਸਹੀ ਢੰਗ ਦੇ ਨਾਲ ਨਮਾਜ਼ ਨਹੀਂ ਪੜ੍ਹੀ, ਜੇ ਤੁਸਾਂ ਨਮਾਜ਼ ਪੜ੍ਹੀ ਹੁੰਦੀ ਤਾਂ ਮੈਂ ਤੁਹਾਡੇ ਨਾਲ ਵੀ ਪੜ੍ਹ ਸਕਦਾ ਸੀ। ਕਾਜ਼ੀ ਅੰਦਰੋਂ ਤਾਂ ਕੰਬਿਆ ਪਰ ਬਾਹਰੋਂ ਆਪਣਾ ਧਰਮ ਦਾ ਜੋਸ਼ ਹੋਣ ਕਰਕੇ ਅਤੇ ਲੋਕਾਂ ਦੀ ਸ਼ਰਮ ਦਾ ਮਾਰਾ ਕਹਿਣ ਲੱਗਾ, ਇਹ ਕਦੀ ਹੋ ਨਹੀਂ ਸਕਦਾ ਕਿ ਮੈਂ ਨਮਾਜ਼ ਨਾ ਪੜ੍ਹੀ ਹੋਵੇ। ਸਤਿਗੁਰੂ ਕਹਿਣ ਲੱਗੇ, ਕਾਜੀ ਸਾਹਿਬ, ਜੇ ਤੁਸੀਂ ਨਮਾਜ਼ ਪੜ੍ਹੀ ਹੁੰਦੀ ਤੁਹਾਡੇ ਨਾਲ ਜ਼ਰੂਰ ਪੜ੍ਹਦੇ। ਸੱਚ ਦੱਸੋ, ਨਮਾਜ਼ ਪੜ੍ਹਨ ਦੇ ਸਮੇਂ ਤੁਹਾਡਾ ਮਨ ਕਿੱਥੇ ਸੀ? ਕਾਜੀ ਵੀ ਢਿੱਲਾ ਪੈ ਗਿਆ, ਕਹਿੰਦਾ ਦੱਸੋ ਫਿਰ ਕਿੱਥੇ ਸੀ ਮੇਰਾ ਮਨ? ਸਤਿਗੁਰੂ ਕਹਿਣ ਲੱਗੇ, ਤੇਰਾ ਮਨ ਘੋੜੀ ਦੇ ਬਛੇਰੇ ਦੇ ਪਿੱਛੇ ਪਿੱਛੇ ਕੁੱਦ ਰਿਹਾ ਸੀ। ਇਹ ਹੈਰਾਨ ਹੋਇਆ, ਕਹਿੰਦਾ ਵੀ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ? ਪਰ ਇਹਨੂੰ ਪਤਾ ਨਹੀਂ ਸੀ, ਹਰ ਅੰਤਰ ਜਾਮੀ ਸਭ ਵਿਦ ਜਾਣਾ, ਤਾਂ ਕਿਸ ਪੈ ਆਖ ਸੁਣਾਈਐ, ਕਹਿਣਾ ਕਥਨ ਨਾ ਭੀਜੈ, ਗੋਬਿੰਦ ਹਰ ਪਾਵੈ ਪੈਜ ਰਖਾਈਐ, ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈਐ। ਬਈ ਸਤਿਗੁਰੂ ਤੇ ਘੱਟ ਘੱਟ ਕੇ ਅੰਤਰ ਕੀ ਜਾਣਤ। ਆਖੀਰ ਇਹ ਐਸਾ ਪਖੰਡੀ ਆਦਮੀ, ਐਸਾ ਕੱਟੜ ਤੇ ਮੁਤਸਬੀ ਆਦਮੀ, ਇਹ ਸੱਚਾਈ ਦੇ ਅੱਗੇ ਇਹ ਝੁਕ ਨਾ ਸਕਿਆ। ਨਵਾਬ ਤੇ ਲਾਹਾ ਲੈ ਗਿਆ ਤੇ ਪਰ ਇਹ ਕਾਜੀ ਆਪਣੇ ਹੰਕਾਰ ਦੇ ਵਿੱਚ ਹੀ ਖਾਲੀ ਰਹਿ ਗਿਆ। ਕਹਿਣ ਤੋਂ ਭਾਵ ਇਹ, ਜਦੋਂ ਅਸੀਂ ਗੁਰੂ ਦੇ ਕੋਲ ਆਉਂਦੇ ਹਾਂ ਨਾ, ਤੇ ਉਸ ਵੇਲੇ ਆਪਣੇ ਮਨ ਦੀ ਕੋਈ ਅਵਸਥਾ ਬਣਾ ਕੇ ਆਉਣਾ ਚਾਹੀਦਾ। ਕਲਗੀਧਰ ਪਾਤਸ਼ਾਹ ਨੇ ਆਖਿਆ ਸੀ, ਸੰਗਤ ਜੀ ਜਰਾ ਠਹਿਰੋ, ਤੁਸੀਂ ਜਦੋਂ ਗੁਰੂ ਕੋਲ ਆਓ ਉਸ ਵੇਲੇ ਆਰਾਮ ਨਾਲ ਬੈਠੋ ਤੇ ਬੈਠ ਕੇ ਤੇ ਗੁਰੂ ਦੀ ਗੱਲ ਧਿਆਨ ਦੇ ਨਾਲ ਸੁਣੋ। ਇਹਦਾ ਮਤਲਬ ਇਹ ਹੈ, ਤੁਹਾਡਾ ਸਰੀਰ ਹੀ ਉੱਥੇ ਹਾਜ਼ਰ ਨਾ ਹੋਵੇ, ਮਨ ਵੀ ਤੁਹਾਡਾ ਉੱਥੇ ਸੁਣਨ ਲਈ ਹਾਜ਼ਰ ਹੋਣਾ ਚਾਹੀਦਾ। ਨਹੀਂ ਤੇ ਕਿਸੇ ਕਵੀ ਨੇ ਲਿਖਿਆ ਹੈ, ਕਿੰਚਤ ਕਥਾ ਸਮਾਗਮ ਬਨ ਹੈ, ਨਹਿਰ ਉੱਚ ਨਾਹੇ ਤਾਹੇ ਮੇ ਮਨ ਹੈ। ਵੀ ਕਿ ਐਸੇ ਵੀ ਲੋਕ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਬਾਣੀ ਦਾ, ਕਥਾ ਦਾ, ਕੀਰਤਨ ਦਾ ਸ਼ੌਕ ਨਹੀਂ ਹੁੰਦਾ। ਉਹ ਕਦੀ ਕਦਾਈ ਕਿਸੇ ਨਾਲ ਜਾਂ ਕਿਸੇ ਭੁਲੇਖੇ ਦੇ ਵਿੱਚ ਗੁਰੂ ਘਰ ਦੇ ਵਿੱਚ ਆ ਜਾਂਦੇ ਨੇ। ਫਿਰ ਹੁੰਦਾ ਕੀ ਹੈ, ਕਿੰਚਤ ਕਥਾ ਸਮਾਗਮ ਬਨ ਹੈ, ਕੋਈ ਕਥਾ ਦਾ ਸ਼ੁਭ ਸਮਾਗਮ ਰਚਿਆ ਜਾਂਦਾ ਹੈ। ਨਹਿਰ ਉੱਚ ਨਾਹੇ, ਉਹਨਾਂ ਦੀ ਉਸ ਪਾਸੇ ਰੁਚੀ ਨਹੀਂ ਪੈਦਾ ਹੁੰਦੀ ਬਈ ਅਸੀਂ ਬੈਠ ਕੇ ਜਾ ਕੇ ਕਥਾ ਸੁਣਨੀ ਹੈ। ਨਹਿਰ ਉੱਚ ਨਾਹੇ ਤਾਹੇ ਮੇ ਮਨ ਹੈ, ਅਤੇ ਨਾ ਹੀ ਉਹਨਾਂ ਦਾ ਕਥਾ ਵਾਲੇ ਪਾਸੇ, ਬਾਣੀ ਵਾਲੇ ਪਾਸੇ ਮਨ ਹੀ ਜੁੜਦਾ। ਫਿਰ ਕੀ ਹੁੰਦਾ ਹੈ, ਉਹ ਕਵੀ ਅੱਗੇ ਲਿਖਦਾ ਹੈ, ਮਨ ਵਿਚਰਤ ਪਵ ਅਰਥਨ ਮਾਹੀ, ਕਥਾ ਅਰਥ ਕਾ ਸੂਝਤ ਨਾਹੀਂ। ਬੈਠੇ ਗੁਰੂ ਘਰ ਦੇ ਵਿੱਚ ਨੇ ਅਤੇ ਮਨ ਸੰਸਾਰ ਦੇ ਪਦਾਰਥਾਂ ਦੇ ਪਿੱਛੇ ਦੌੜਿਆ ਫਿਰਦਾ, ਪਿੱਛੇ ਕਾਰੋਬਾਰਾਂ ਵੱਲ ਭੱਜਿਆ ਫਿਰਦਾ। ਕਥਾ ਅਰਥ ਕਾ ਸੂਝਤ ਨਾਹੀਂ, ਜੋ ਕੁਛ ਗੁਰੂ ਕਹਿੰਦਾ, ਜੋ ਬਾਣੀ ਕਹਿੰਦੀ ਹੈ, ਉਹ ਸਾਨੂੰ ਕੁਛ ਵੀ ਸੁਝਦਾ ਨਹੀਂ, ਕੁਛ ਵੀ ਸਾਨੂੰ ਸਮਝ ਵਿੱਚ ਨਹੀਂ ਆਉਂਦਾ। ਇਹ ਸਾਡੇ ਮਨ ਦੀ ਅਵਸਥਾ ਹੈ। ਇਸੇ ਲਈ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸੰਗਤ ਜੀ, ਜਦੋਂ ਗੁਰੂ ਕੋਲ ਆਈਏ ਉਸ ਵੇਲੇ ਆਰਾਮ ਨਾਲ ਬੈਠੋ ਅਤੇ ਆਪਣੇ ਮਨ ਨੂੰ ਵੀ ਕੁਛ ਸਮੇਂ ਲਈ ਉੱਥੇ ਟਿਕਾਓ। ਅਤੇ ਫਿਰ ਕੀ ਹੁੰਦਾ ਹੈ, ਸਤਿਗੁਰੂ ਕਹਿੰਦੇ ਨੇ, ਫਿਰ ਗੁਰੂ ਇੱਕ ਬਖਸ਼ਿਸ਼ ਕਰਦਾ ਹੈ, ਧਨ ਦੇਵਾਂਗੇ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਗੁਰੂ ਦੇ ਕੋਲ ਇੱਕ ਐਸਾ ਉੱਤਮ ਧਨ ਹੈ, ਹਰ ਨਾਮ ਧਨ ਨਿਰਮਲ ਅਤੇ ਅਪਾਰਾ, ਗੁਰ ਕਾ ਸ਼ਬਦ ਭਰੇ ਭੰਡਾਰਾ। ਉਹ ਗੁਰੂ ਗੁਰਸਿੱਖ ਨੂੰ ਬਖਸ਼ਿਸ਼ ਕਰ ਦਿੰਦੇ। ਅਸੀਂ ਬਾਹਰਲੇ ਧਨ ਨੂੰ ਤੇ ਗੁਰੂ ਕੋਲੋਂ ਆ ਕੇ ਮੰਗਦੇ ਹਾਂ, ਪਰ ਜਿਹੜਾ ਅਸਲੀ ਧਨ ਗੁਰੂ ਦੇ ਕੋਲ ਹੈ ਉਹ ਅਸੀਂ ਕਦੀ ਕਿਸੇ ਨੇ ਮੰਗਿਆ ਹੈ? ਹਜ਼ੂਰ ਕਹਿੰਦੇ, ਸਤਿਗੁਰੂ ਦੇ ਕੋਲੋਂ ਆ ਕੇ ਨਾਮ ਧਨ ਦੀ ਯਾਚਨਾ ਕਰਨੀ ਚਾਹੀਦੀ ਹੈ। ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਕਲਗੀਧਰ ਪਾਤਸ਼ਾਹ ਨੇ ਆਖਿਆ, ਸੰਗਤ ਜੀ, ਪਹਿਲਾਂ ਠਹਿਰੋ, ਇਹਦਾ ਮਤਲਬ ਸਮਝ ਲਿਆ ਤੁਸੀਂ? ਫਿਰ ਸਤਿਗੁਰੂ ਨੇ ਆਖਿਆ ਸੀ, ਧਨ ਦੇਵਾਂਗੇ, ਗੁਰੂ ਬਖਸ਼ਾਂ ਕਰਦਾ ਗੁਰਸਿੱਖਾਂ 'ਤੇ, ਨਾਮ ਧਨ ਗੁਰਸਿੱਖਾਂ ਨੂੰ ਦਿੰਦਾ ਹੈ, ਅਤੇ ਜਿਸ ਨੂੰ ਨਾਮ ਦਾ ਧਨ ਪ੍ਰਾਪਤ ਹੋ ਜਾਂਦਾ ਹੈ, ਜਿਸ ਨੂੰ ਬਖਸ਼ੇ ਸਿਫਤ ਸਾਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ ਹੋ, ਇਹਨੂੰ ਬਹੁਤ ਉੱਚਾ ਮਰਾਤਬਾ ਮਿਲ ਜਾਂਦਾ ਹੈ। ਤੀਸਰੀ ਗੱਲ ਅਸੀਂ ਤੁਹਾਨੂੰ ਆਖੀ ਸੀ, ਜਿੱਥੋਂ ਤੁਸੀਂ ਘਬਰਾ ਗਏ, ਡਰ ਗਏ ਵੀ ਤੁਹਾਨੂੰ ਮਰਵਾਵਾਂਗੇ, ਇਹਦਾ ਮਤਲਬ ਇਹ ਹੈ ਬਈ ਇਹ ਤਾਂ ਇੱਕ ਅਟਲ ਸੱਚਾਈ ਹੈ, ਜੋ ਵੀ ਮਨੁੱਖ ਆਇਆ ਹੈ ਉਸਨੇ ਮਰਨਾ ਤਾਂ ਹੈ ਹੀ। ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ। ਪਰ ਅਸੀਂ ਤੁਹਾਨੂੰ ਇਹ ਗੱਲ ਆਖੀ ਸੀ, ਮਰਵਾਵਾਂਗੇ, ਇਹਦਾ ਮਤਲਬ ਸੀ ਅਸੀਂ ਤੁਹਾਨੂੰ ਮਰਨਾ ਸਿਖਾਵਾਂਗੇ, ਮਰਨ ਦੀ ਜਾਚ ਦੱਸਾਂਗੇ। ਅਸਲੀ ਮਰਨ ਦੀ ਜਾਚ ਕੀ ਹੈ? ਸਤਿਗੁਰੂ ਨੇ ਗੁਰਸਿੱਖ ਨੂੰ ਆਖਿਆ, ਗੁਰਸਿੱਖਾ ਜਦੋਂ ਗੁਰੂ ਕੋਲ ਆਉਣਾ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਜਾਸ, ਮਰ ਕੇ ਆਉਣਾ ਗੁਰੂ ਦੇ ਕੋਲ। ਜੇ ਤੂੰ ਜਿਉਂਦਾ ਆ ਗਿਆ ਤਾਂ ਫਿਰ ਗੁਰੂ ਨੇ ਤੈਨੂੰ ਜੀਵਨ ਨਹੀਂ ਦੇ ਸਕਣਾ। ਗੁਰੂ ਦੇ ਕੋਲ ਆਉਣਾ ਅਤੇ ਆਪਣਾ ਸਿਰ ਤਲੀ 'ਤੇ ਰੱਖ ਕੇ ਆਉਣਾ। ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਅਸੀਂ ਆਪਣਾ ਸਿਰ ਨਾਲ ਲੈ ਕੇ ਆਉਂਦੇ ਹਾਂ, ਆਪਣੀ ਸੋਚ, ਆਪਣੇ ਖਿਆਲ, ਆਪਣੇ ਸੰਸਕਾਰ, ਆਪਣਾ ਸਿਰ ਨਾਲ ਲੈ ਕੇ ਆਉਂਦੇ ਹਾਂ। ਗੁਰੂ ਦੇ ਕੋਲ ਆਉਣਾ ਪਹਿਲਾਂ ਮਰਨਾ ਕਬੂਲ ਕਰਕੇ ਆਓ। ਆਪਣਾ ਸਿਰ ਕੱਟ ਕੇ, ਆਪਣੀ ਸੋਚ, ਆਪਣੇ ਸੰਸਕਾਰ ਛੱਡ ਕੇ ਗੁਰੂ ਦੇ ਕੋਲ ਆਓ ਅਤੇ ਫਿਰ ਗੁਰੂ ਦੀ ਬਖਸ਼ਿਸ਼ ਹੁੰਦੀ। ਅਸੀਂ ਤੁਹਾਨੂੰ ਆਖਿਆ ਸੀ ਵੀ ਤੁਹਾਨੂੰ ਮਰਵਾਵਾਂਗੇ, ਵੀ ਤੁਹਾਨੂੰ ਅਸਲੀ ਮਰਨ ਦਾ ਸਬਕ ਸਿਖਾਵਾਂਗੇ। ਗੁਰਸਿੱਖ ਜਦੋਂ ਗੁਰੂ ਕੋਲ ਆਉਂਦਾ ਹੈ, ਲੋਕ ਤਾਂ ਜਿਉਣ ਦੀ ਜੁਗਤੀ, ਜੀਵਨ ਜੁਗਤੀ ਦਿੰਦੇ ਨੇ, ਪਰ ਗੁਰੂ ਸਾਨੂੰ ਮਰਨ ਦੀ ਕਲਾ ਸਿਖਾਉਂਦਾ ਵੀ ਗੁਰਸਿੱਖਾ ਤੂੰ ਮਰਨਾ ਕਿਵੇਂ ਹੈ। ਕਬੀਰ, ਮਰਤਾ ਮਰਤਾ ਜਗ ਮੁਆ, ਮਰ ਪੀ ਨਾ ਜਾਣਾ ਕੋਏ, ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ। ਗੁਰਸਿੱਖਾ ਐਸੇ ਮਰੋ ਜੇ ਬਹੁਰ ਨਾ ਮਰਨਾ, ਇਹੋ ਜਿਹੀ ਮੌਤ ਮਰਨੀ ਤੈਨੂੰ ਦੱਸਾਂਗੇ, ਦੁਬਾਰਾ ਤੈਨੂੰ ਮੌਤ ਨੇੜੇ ਹੀ ਨਾ ਆ ਸਕੇ। ਇਹ ਸਤਿਗੁਰੂ ਦੀਆਂ ਬਖਸ਼ਾਂ ਨੇ। ਹਜ਼ੂਰ ਕਹਿਣ ਲੱਗੇ, ਸੰਗਤ ਜੀ, ਅਸੀਂ ਤਾਂ ਤੁਹਾਡੇ 'ਤੇ ਬਖਸ਼ਿਸ਼ ਕਰ ਰਹੇ ਸੀ, ਬੱਦਲ 'ਤੇ ਵਰਖਾ ਕਰ ਰਿਹਾ ਸੀ, ਪਰ ਹੁਣ ਤੁਸੀਂ ਇਸ ਬਚਨਾਂ ਨੂੰ ਸੰਭਾਲ ਹੀ ਨਾ ਸਕੇ, ਦੱਸੋ ਇਹਦੇ ਵਿੱਚ ਸਾਡਾ ਕੀ ਕਸੂਰ ਹੈ? ਬੱਦਲ ਦੀ ਘਟਾ ਚੜ੍ਹ ਕੇ ਆਉਂਦੀ ਹੈ, ਪਪੀਹਾ ਪਰਿਉ ਪਰਿਉ ਬੋਲਦਾ, ਪਰ ਜਦੋਂ ਬੱਦਲ ਵਰਸਣ ਲੱਗ ਜਾਵੇ ਅਤੇ ਪਪੀਹਾ ਚੁੱਪ ਕਰਕੇ ਬੈਠ ਜਾਵੇ, ਉਹਦੀ ਅੰਦਰੋਂ ਪਿਆਸ ਹੀ ਖਤਮ ਹੋ ਜਾਵੇ, ਉਹਦੀ ਤੜਪ ਹੀ ਮੁੱਕ ਜਾਵੇ, ਅਤੇ ਫਿਰ ਦੱਸੋ ਉੱਥੇ ਬੱਦਲ ਕੀ ਕਰੇਗਾ?